पहले पहरे रैण के वण जारे अमित्रा हुकम पया गर्वास उर्ध तपे अंतर करे वण जारे अमित्रा खसम से ती अरदास खसम से ती अरदास वखाने उर्ध ध्यान लिवलागा नामर जागाया कल भीतर बहुर जासी नागा जैसी कलम उड़ी है मस्तक तैसी जियड़े पास कहो नानक प्राणी पहले पहरे हुक्म पया दरबास। जीवन रूपी राग दा पहला पैर माता दे गर्भ तो आरंभ होया यही जन्म से और ये जन्म काल आनंदमयी से ये जन्म काल समाधि लीन से माता दे गर्भ दे प्रवेश हो गया जन्म हो गया पर ये प्रवेश ये जन्म समाधि लीन से जीवन भर जिड़ा जीवन बचपन जवानी ते बुढ़ेपे दे दौर तो लंघदा है फिर बचपना फिर जवानी फिर बुढ़ेपा उसे ही आगोश नू जीवन भर लभदा रहिंदा है उसे ही गुफा नू उसे ही समाधि नू उसे ही आनंद नू उसे ही रस नू। जन्म काल सारियां दा आनंदमयी है जीवन दुखदाई है जन्म काल ते सारियां दा देवमयी है जीवन दैंतपना हो जांदा है जन्म काल ते सारियां दा प्रकाशमयी है पर जीवन अंधकार हो जांदा है जन्म दे ते सारे भगवान दी तरह हुंदे ने पर जीवन शैतान हो जांदा है। जीवन रूपी रात दा पहला पैर बतीत होया भगवान दी तरह बिल्कुल देवमयी समाधि लीन एक संत या इंज कह लो सारी दुनिया विच संत बनन दा जो ख्याल पैदा होया भगत बनन दा जो ख्याल पैदा होया ईश्वर दी प्राप्ति दी जिहड़ी चाहत पैदा हुई इस दी सब तो पहले अनुभूति माता दे गर्भ विच होई सी। सब तो पहला आनंद इसने माता दे गर्भ विच माणिया सी। जीवन रूपी रात दा दूसरा तैश हुण जीवन प्राप्त हो गया है ते प्राप्त होंदियां की होया है साहिब श्री गुरु नानक देव जी महाराज इस नूं इस ढंग नाल बयान करदे ने दूजे पहरे रहण के वण जा रिहा मित्रा विसर गया ध्यान। उजड़ी ध्यान दी एकाग्रता सी भंग हो गई उस जो सुरत जुड़ी हुई सी टुट गई समाधि भंग हो गई। आम असी सुनदे हां किसे योगी दी किसे संत दी जब समाधि भंग होवे क्रोधित हो जांदा है उत्तेजित हो जांदा है और जेड़ा भी उसकी समाधि भंग करे कई दफा ऐसा देखने दे चाहे उन्हें श्राप देने पे उतरता है। बच्चे दा इधर माता दे गर्भ तो बार आना समाधि दा भंग होना है एक संत दी समाधि भंग हो गई अजे ये श्राप देन जोगा ते है नहीं तो धाइयां मार के रोया चीख निकली है रोया है रोई जा रहा है हैरानगी है ये बाहर आंदे ही रोन लग पे है ये संसार विच आंदे ही रोन लग पे है जीवन प्राप्त होया ये रोन लग पे है जन्म काल विच नहीं रोया माता दे गर्भ विच नहीं रोया यही उसका जन्म सी ते जन्म दा पीरियड ये 10 महीने तक असी मन सकते हैं 10 महीने तक ये जन्म काल से। फिर गालबन 9 साल तक बचपना है बिल्कुल बचपना फिर अगां कोई 35-40 साल तक जवानी है युवावस्था है फिर जवानी तो पैर खिसकदा है बुढ़ेपे दे जो है कदम जो है पेंदे ने ਇਸ ਤਰੀਕੇ ਨਾਲ ਚਾਰ ਪੜਾਵਾਂ ਤੋਂ ਸਾਡਾ ਇਹ ਜੀਵਨ ਲੰਘਦਾ ਹੈ। ਪ੍ਰਥਮ ਜਨਮ ਇਹ ਪੀਰੀਅਡ ਇਹ ਅਵਸਰ 10 ਮਹੀਨਿਆਂ ਦਾ ਹੈ। 10 ਮਹੀਨੇ ਦੀ ਲੰਬੀ ਸਮਾਧੀ, ਕਹਿੰਦੇ ਨੇ ਅਗਰ ਇਤਨੀ ਲੰਬੀ ਸਮਾਧੀ ਕੋਈ ਜੀਵਨ ਕਾਲ ਵਿੱਚ ਪ੍ਰਾਪਤ ਕਰ ਲਵੇ ਤਾਂ ਉਸਨੇ ਆਪਣੇ ਆਦ ਨੂੰ ਲੱਭ ਲਿਆ, ਉਸਨੇ ਆਪਣਾ ਪਿਛੋਕੜ ਲੱਭ ਲਿਆ। ਸਮਾਧੀ ਲੱਗਦੀ ਹੈ ਕਿਸੇ ਦੀ 10 ਮਿੰਟ, ਕਿਸੇ ਦੀ 5 ਮਿੰਟ, ਕਿਸੇ ਅਭਿਆਸੀ ਦੀ 1 ਘੰਟਾ, ਕਿਸੇ ਦੀ 2 ਘੰਟਾ, ਕਦੀ ਕਦੀ ਲੱਖਾਂ ਦੇ ਚੋਂ, ਹਜ਼ਾਰਾਂ ਦੇ ਚੋਂ ਇੱਕ ਅੱਧ ਮਨੁੱਖ ਧਾਰਮਿਕ ਦੁਨੀਆਂ 'ਚ ਐਸਾ ਪੈਦਾ ਹੋ ਜਾਂਦਾ ਹੈ ਜਿਸ ਦੀ ਸਮਾਧੀ ਕਈ ਮਹੀਨੇ ਲੱਗਦੀ ਹੈ ਔਰ ਜਿਸ ਦੀ 9-10 ਮਹੀਨੇ ਪੂਰੀ ਸਮਾਧੀ ਲੱਗ ਗਈ, ਸਮਝ ਲਓ ਉਸਨੇ ਆਪਣਾ ਜਨਮ ਕਾਲ ਲੱਭ ਲਿਆ। ਤੇ ਜਿਸਨੇ ਉਸ ਜਨਮ ਨੂੰ ਪਕੜ ਲਿਆ, ਉਸ ਜਨਮ ਨੂੰ ਲੱਭ ਲਿਆ, ਫਿਰ ਐਸੇ ਜਨਮ ਵਿੱਚ ਮ੍ਰਿਤੂ ਹੁੰਦੀ ਨਹੀਂ। ਇਹ ਫਿਰ ਜਨਮ ਤੇ ਮਰਨ ਤੋਂ ਰਹਿਤ ਹੋ ਗਿਆ ਜਿਹੜਾ ਆਮ ਸੰਸਾਰ ਵਿੱਚ ਚੱਲਦਾ ਹੈ। ਉਸਨੂੰ ਐਸਾ ਜਨਮ ਲੱਭਿਆ ਜਿਹਦੇ 'ਚ ਮ੍ਰਿਤੂ ਹੀ ਨਹੀਂ, ਉਸਨੂੰ ਐਸੀ ਦੁਨੀਆ ਲੱਭੀ ਜਿਸ ਵਿੱਚ ਮੌਤ ਹੈ ਹੀ ਨਹੀਂ। ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਜੀਵਨ, ਉਹਨੂੰ ਅੰਮ੍ਰਿਤ ਲੱਭ ਪਿਆ। ਮਨੁੱਖ ਦੇ ਪ੍ਰਾਣਾਂ ਵਿੱਚ ਇਹ ਜੋ ਆਵੇ ਹਯਾਤ ਦੀ ਪਿਆਸ ਹੈ, ਇਹ ਜੋ ਅੰਮ੍ਰਿਤ ਦੀ ਪਿਆਸ ਹੈ, ਦਰਅਸਲ ਇਹ ਪਿਆਸ ਵੀ ਮਾਤਾ ਦੇ ਗਰਭ ਤੋਂ ਚਲੀ। ਕਿਉਂ? ਉਸ ਜਨਮ ਕਾਲ ਵਿੱਚ ਵੀ ਮ੍ਰਿਤੂ ਦਾ ਭੈ ਨਹੀਂ ਸੀ, ਮੌਤ ਦਾ ਭੈ ਹੈ ਨਹੀਂ ਸੀ, ਕਿਸੇ ਪ੍ਰਕਾਰ ਦਾ ਕੋਈ ਵੀ ਭੈ ਨਹੀਂ ਸੀ। ਭੈ ਚੱਲ ਪੈਂਦਾ ਹੈ ਜੀਵਨ ਪ੍ਰਾਪਤ ਤੋਂ, ਗਰਭ ਤੋਂ ਬਾਹਰ ਆਉਂਦਿਆਂ ਹੀ ਭੈ ਚੱਲ ਪੈਂਦਾ ਹੈ। ਬੱਚਾ ਭੈਭੀਤ ਹੋਣ ਲੱਗ ਪੈਂਦਾ ਹੈ, ਡਰਨ ਲੱਗ ਪੈਂਦਾ ਹੈ। ਤਾਂ 10 ਮਹੀਨੇ ਦੀ ਇਹ ਲੰਬੀ ਸਮਾਧੀ, 10 ਮਹੀਨੇ ਦਾ ਇਹ ਲੰਬਾ ਅਨੁਭਵ, ਜੀਵਨ ਭਰ ਉਸਦੀ ਚਾਹਤ ਤੇ ਤੜਪ ਬਣਾਈ ਰੱਖਦਾ ਹੈ। ਇਹ ਗੱਲ ਵੱਖਰੀ ਹੈ ਕਿ ਜਿੰਨੇ ਚਿਰ ਤੱਕ ਉਸ ਤਰ੍ਹਾਂ ਦੀ ਗਰਮਈ ਅਵਸਥਾ ਮਨੁੱਖ ਸੰਸਾਰ ਵਿੱਚ ਲੱਭ ਨਾ ਲਵੇ, ਇਸ ਨੂੰ ਉਹ ਸਮਾਧੀ ਲੱਭਣੀ ਵੀ ਨਹੀਂ, ਉਹ ਸਮਾਧੀ ਮਿਲਣੀ ਵੀ ਨਹੀਂ। ਉਸ ਤਰ੍ਹਾਂ ਦੀ ਗਰਮਈ ਅਵਸਥਾ ਨੂੰ ਲੱਭਣ ਲਈ ਜੇ ਕੁਝ ਸਾਧਕ ਜੰਗਲਾਂ ਦੀ ਤਰਫ਼ ਭੱਜੇ, ਪਹਾੜਾਂ ਦੀ ਕੰਦਰਾਂ ਦੀ ਤਰਫ਼ ਭੱਜੇ, ਜ਼ਮੀਨ ਵਿੱਚ ਭੌਰੇ ਦੀ ਤਰਫ਼ ਜੋ ਹੈ ਭੱਜੇ, ਬਿਆਬਾਨ ਉਜਾੜ ਅਸਥਾਨਾਂ ਦੇ ਉੱਤੇ ਜੋ ਹੈ ਭੱਜ ਪਏ, ਇਕਾਂਤ ਲੱਭਣ ਦੀ ਕੋਸ਼ਿਸ਼ ਕੀਤੀ, ਇਕਾਂਤ ਦਾ ਇਹ ਅਨੁਭਵ ਵੀ ਮਾਤਾ ਦੇ ਗਰਭ ਤੋਂ ਚੱਲਿਆ, ਉੱਥੇ ਵੀ ਇੱਕ ਸੀ, ਇਕਾਂਤ ਸੀ, ਇੱਕ ਦੇ ਨਾਲ ਜੁੜਿਆ ਹੋਇਆ ਸੀ, ਖੁਦ ਵੀ ਇੱਕ ਸੀ, ਦੂਜਾ ਹੈ ਹੀ ਨਹੀਂ ਸੀ, ਤੀਜਾ ਹੈ ਹੀ ਨਹੀਂ ਸੀ, ਚੌਥੇ ਦੀ ਕੋਈ ਹੈ ਹੀ ਨਹੀਂ ਸੀ, ਭੀੜ ਬਿਲਕੁਲ ਨਹੀਂ ਸੀ। ਅੱਜ ਵੀ ਜੇ ਕਦੀ ਕਦੀ ਮਨੁੱਖ ਭੀੜ ਤੋਂ ਬੇਚੈਨ ਹੋ ਜਾਂਦਾ ਹੈ, ਪਰੇਸ਼ਾਨ ਹੋ ਜਾਂਦਾ ਹੈ, ਕਿਸੇ ਇੱਕ ਪਾਸੇ ਚਲੀਏ, ਗੁੱਸਾ ਤਨਹਾਈ ਦੇ ਚਲੀਏ, ਇਸ ਭੀੜ ਤੋਂ ਭਜੀਏ, ਇਸ ਤਰ੍ਹਾਂ ਦਾ ਖਿਆਲ ਜੋ ਪੈਦਾ ਹੋ ਜਾਂਦਾ ਹੈ, ਇਹ ਖਿਆਲ ਵੀ ਜਨਮ ਕਾਲ ਤੋਂ ਮਿਲਿਆ। ਪਰ ਜੈਸੇ ਜੀਵਨ ਪ੍ਰਾਪਤ ਹੋਇਆ, ਜਨਮ ਕਾਲ ਤੋਂ ਬਾਹਰ ਆਇਆ, ਮਾਤਾ ਦੇ ਗਰਭ ਤੋਂ ਬਾਹਰ ਆਇਆ, ਲਿਵ ਟੁੱਟ ਗਈ, ਧਿਆਨ ਟੁੱਟ ਗਿਆ, ਸਮਾਧੀ ਭੰਗ ਹੋ ਗਈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਨ ਰੂਪੀ ਰਾਤ ਦੇ ਇਸ ਦੂਸਰੇ ਪਹਿਰ ਨੂੰ ਇਸ ਢੰਗ ਨਾਲ ਬਿਆਨ ਕਰਦੇ ਨੇ, ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਹੱਥੋਂ ਹੱਥ ਨਚਾਈਏ ਵਣ ਜਾ ਰਿਹਾ ਮਿੱਤਰਾ, ਜਿਉਂ ਜਸੋਦਾ ਘਰ ਕਾਨ। ਜਿਵੇਂ ਜਸੋਦਾ ਲਾਡ ਦੇ ਨਾਲ ਕ੍ਰਿਸ਼ਨ ਨੂੰ ਹੱਥਾਂ ਵਿੱਚ ਨਚਾਉਂਦੀ ਹੈ, ਖਿਲਾਉਂਦੀ ਹੈ, ਪਿਲਾਉਂਦੀ ਹੈ, ਬਗਲ ਗੇਰ ਆਉਂਦੀ ਹੈ, ਦਰਅਸਲ ਹਰ ਬੱਚਾ ਮਾਂ ਲਈ ਤੇ ਕ੍ਰਿਸ਼ਨ ਹੈ, ਹਰ ਬੱਚੇ ਲਈ ਮਾਂ ਤੇ ਜਸੋਦਾ ਹੀ ਹੈ। ਬੱਚਾ ਜਿਹਾ ਹੈ ਕੈਸਾ ਵੀ ਕਿਉਂ ਨਹੀਂ, ਉਹ ਮਾਂ ਲਈ ਤੇ ਰਾਜਾ ਬੇਟਾ ਹੈ। ਬੱਚਾ ਚਾਹੇ ਕੈਸਾ ਹੀ ਕਿਉਂ ਨਹੀਂ, ਉਹ ਮਾਂ ਲਈ ਤੇ ਕ੍ਰਿਸ਼ਨ ਹੈ, ਮਾਂ ਲਈ ਤੇ ਰਾਮ ਹੈ, ਮਾਂ ਲਈ ਤੇ ਅਵਤਾਰ ਹੈ, ਮਾਂ ਲਈ ਤੇ ਭਗਵਾਨ ਹੈ, ਮਾਂ ਲਈ ਤੇ ਉਹ ਸਭ ਕੁਛ ਹੈ, ਮਾਂ ਲਈ ਤੇ ਹੁਕਮਰਾਨ ਹੈ। ਬੱਚਾ ਥੋੜਾ ਜਿਹਾ ਤੋਤਲੀ ਜ਼ਬਾਨ ਨਾਲ ਬੋਲਣਾ ਸਿੱਖ ਜਾਏ, ਜੋ ਕੁਛ ਬੋਲਦਾ ਹੈ ਮਾਂ ਤਤਛਿਨ ਪੂਰਾ ਕਰਦੀ ਹੈ, ਇੰਜ ਜਿਵੇਂ ਕਿਸੇ ਹੁਕਮਰਾਨ ਦੀ ਗੱਲ ਸੁਣ ਕੇ ਕੋਈ ਗੁਲਾਮ ਹੱਥ ਜੋੜ ਕੇ ਖੜਾ ਹੋ ਜਾਂਦਾ ਹੈ ਤੇ ਗੱਲ ਮੰਨਣ ਨੂੰ ਤਿਆਰ ਹੁੰਦਾ ਹੈ, ਇਸ ਤਰ੍ਹਾਂ ਹੀ ਮਾਂ ਮੰਨਦੀ ਹੈ ਔਰ ਗੱਲ ਮੰਨ ਕੇ ਖੁਸ਼ ਹੁੰਦੀ ਹੈ। ਹਰ ਮਾਂ ਲਈ ਬੱਚਾ ਤੇ ਹੁਕਮਰਾਨ ਹੈ, ਹਰ ਮਾਂ ਲਈ ਬੱਚਾ ਤੇ ਉਸਦਾ ਰਾਜਾ ਬੇਟਾ ਹੈ, ਹਰ ਮਾਂ ਲਈ ਬੱਚਾ ਤੇ ਕ੍ਰਿਸ਼ਨ ਹੈ। ਇਸੇ ਖਿਆਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਪਹਿਰੇ ਵਿੱਚ ਬਿਆਨ ਪੇ ਕਰਦੇ ਨੇ। ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਧਿਆਨ ਦੇ ਟੁੱਟਦਿਆਂ ਧਾਈਆਂ ਮਾਰ ਕੇ ਰੋਇਆ। ਅਜੋਕੀ ਸਾਇੰਸ ਵੀ ਆਪਣੇ ਢੰਗ ਨਾਲ ਖੋਜ ਕਰ ਰਹੀ ਹੈ ਕਿ ਜੰਮਦਿਆਂ ਹੀ, ਬਾਹਰ ਆਉਂਦਿਆਂ ਹੀ, ਜੀਵਨ ਦੇ ਪ੍ਰਾਪਤ ਹੁੰਦਿਆਂ ਹੀ ਬੱਚਾ ਰੋਇਆ ਕਿਉਂ ਹੈ, ਕਿਉਂ ਰੋ ਰਿਹਾ ਹੈ। ਭੁੱਖ ਇਸ ਨੂੰ ਅਜੇ ਲੱਗੀ ਨਹੀਂ, ਸਰੀਰ ਵਿੱਚ ਕੋਈ ਰੋਗ ਹੈ ਨਹੀਂ, ਕੋਈ ਦਰਦ ਤੇ ਪੀੜਾ ਵੀ ਨਹੀਂ। ਫਿਰ ਰੋਣ ਦਾ ਕਾਰਨ, ਕਿਉਂਕਿ ਰੋਣ ਦਾ ਕਾਰਨ ਕੇਵਲ ਦੁੱਖ ਹੀ ਹੈ, ਦੁੱਖ ਤੋਂ ਬਿਨਾਂ ਰੋਣਾ ਨਹੀਂ ਆਉਂਦਾ। ਤਮਾਮ ਹੰਝੂ ਦੁੱਖ ਦੀ ਬੁਨਿਆਦ ਤੇ ਖੜੇ ਨੇ। ਜਿਤਨਾ ਵੱਡਾ ਦੁੱਖ, ਜਿਤਨੀ ਵੱਡੀ ਬੁਨਿਆਦ, ਉਤਨਾ ਹੀ ਵੱਡਾ ਹੰਝੂਆਂ ਦਾ ਮਹਿਲ ਖੜਾ ਹੋ ਜਾਂਦਾ ਹੈ। ਜਿਤਨੀਆਂ ਵੱਡੀਆਂ ਦੁੱਖਾਂ ਦੀਆਂ ਜੜ੍ਹਾਂ, ਹੰਝੂਆਂ ਦੇ ਪੱਤੇ ਉਤਨੀ ਜ਼ਿਆਦਾ ਹੋ ਜਾਂਦੇ ਨੇ। ਹੰਝੂ ਤੇ ਦੁੱਖ ਤੋਂ ਹੀ ਨਿਕਲਦੇ ਨੇ। ਜਿਤਨਾ ਵੱਡਾ ਦੁੱਖ, ਉਤਨੇ ਹੀ ਹੰਝੂ। ਇੱਕ ਆਲਮ ਦਾ ਤੇ ਐਸਾ ਕਹਿਣਾ ਹੈ ਕਿ ਮਨੁੱਖ ਦੀ ਅੱਖਾਂ ਦੇ ਚੋਂ ਅੱਜ ਤੱਕ ਜਿਤਨੇ ਹੰਝੂ ਵਗੇ ਨੇ, ਉਤਨਾ ਜਲ ਤੇ ਸ਼ਾਇਦ ਸੱਤ ਸਾਗਰਾਂ ਵਿੱਚ ਵੀ ਨਹੀਂ ਹੈ। ਮਨੁੱਖ ਇਤਨਾ ਰੋਇਆ, ਇਤਨਾ ਰੋਇਆ, ਇਤਨਾ ਰੋਇਆ। ਰੋਣ ਦਾ ਕੋਈ ਕਾਰਨ ਹੋਣਾ ਚਾਹੀਦਾ ਹੈ, ਉਹ ਹੈ ਦੁੱਖ। ਇਸ ਬੱਚੇ ਕੋਲ ਕੀ ਦੁੱਖ ਹੈ, ਕਿਉਂ ਰੋਇਆ, ਕਿਉਂ ਰੋ ਰਿਹਾ ਹੈ? ਇਸ ਨੂੰ ਭਾਈ ਗੁਰਦਾਸ ਜੀ ਨੇ ਤੇ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਖੋਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੇ ਦੁੱਖ ਆਪਣਾ ਹਸ ਹਸ ਗਾਵੇ ਸਭ ਪਰਵਾਰਾ। ਇੱਕ ਰਤਨ ਗਵਾ ਗਿਆ, ਇੱਕ ਰਤਨ ਗਵਾਚ ਗਿਆ, ਇੱਕ ਰਤਨ ਕਿਧਰੇ ਖੋ ਗਿਆ ਹੈ? ਬੱਚੇ ਕੋਲ ਕਿਹੜਾ ਰਤਨ ਸੀ? ਧਿਆਨ ਦਾ ਰਤਨ ਸੀ। ਹੁਣ ਜਿਹੜੀ ਜੀਵਨ ਯਾਤਰਾ ਚੱਲੀਏ, ਇਹਦੇ ਚ ਗਿਆਨ ਤੇ ਵਧੇਗਾ, ਧਿਆਨ ਨਹੀਂ ਵਧਣਾ। ਧਿਆਨ ਤੇ ਟੁੱਟ ਗਿਆ, ਹੁਣ ਗਿਆਨ ਵਧਦਾ ਜਾਏਗਾ। ਉਮਰ ਦੇ ਨਾਲ ਨਾਲ ਇਹ ਗਿਆਨੀ ਹੁੰਦਾ ਜਾਏਗਾ, ਧਿਆਨੀ ਨਹੀਂ। ਜਨਮ ਦੇ ਚ ਇਹ ਧਿਆਨੀ ਸੀ, ਜੀਵਨ ਵਿੱਚ ਇਹ ਗਿਆਨੀ ਹੈ। ਧਿਆਨੀ ਨਿਰਮਾਣਤਾ ਦੀ ਮੂਰਤੀ ਆਉਂਦਾ ਹੈ, ਗਿਆਨੀ ਹੰਕਾਰ ਦਾ ਮੁਜਸਮਾ ਆਉਂਦਾ ਹੈ। ਧਿਆਨੀ ਪ੍ਰੇਮ ਦੀ ਮੂਰਤੀ ਆਉਂਦਾ, ਜਦਕਿ ਗਿਆਨੀ ਅਹੰਕਾਰ ਦਾ ਹੀ ਚਿਤਰਨ ਕਰਦਾ ਹੈ। ਧਿਆਨੀ ਇਕਾਗਰ ਆਉਂਦਾ ਹੈ, ਜਦਕਿ ਗਿਆਨੀ ਠਿੰਡਿਆ ਆਉਂਦਾ, ਫੈਲੇ ਆਉਂਦਾ, ਦੂਰ ਦੂਰ ਤੱਕ ਫੈਲੇ ਆਉਂਦਾ। ਸ਼ਾਇਦ ਇਸ ਵਾਸਤੇ ਹੀ ਉਰਦੂ ਦੇ ਇੱਕ ਮਹਾਨ ਸ਼ਾਇਰ ਇਕਬਾਲ ਨੇ ਐਸਾ ਕਹਿ ਦਿੱਤਾ ਹੈ ਕਿ ਫਿਲਸਫੀ ਕੋ ਬਹਿਸ ਮੇਂ ਖੁਦਾ ਮਿਲਤਾ ਨਹੀਂ, ਦੌਰ ਕੋ ਸੁਲਝਾ ਰਹਾ ਹੈ ਔਰ ਸਿਰਾ ਮਿਲਤਾ ਨਹੀਂ। ਹੁਣ ਤੇ ਗਿਆਨ ਵਧਦਾ ਜਾ ਰਿਹਾ ਹੈ, ਤੋ ਗਿਆਨ ਕਰਕੇ ਵਾਦ ਵਿਵਾਦ ਵਧੇਗਾ। ਜੈਸੇ ਕਿ ਭਗਤ ਕਬੀਰ ਕਹਿੰਦੇ ਨੇ, ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਇਹ ਗਿਆਨੀ ਨਾ ਹੁਣ ਸੁਣੇਗਾ ਨਾ ਗਾਵੇਗਾ, ਬਸ ਬਾਤਨ ਹੀ ਅਸਮਾਨ ਗਿਰਾਵੇ। ਗੱਲਾਂ ਨਾਲ ਹੀ ਇਸਨੇ ਆਸਮਾਨ ਨੂੰ ਢਾਣਾ ਹੈ। ਔਰ ਜੈਸੇ ਜੈਸੇ ਉਮਰ ਵਧੇਗੀ, ਗੱਲਾਂ ਵਧਣਗੀਆਂ। ਅਕਸਰ ਦੇਖਿਆ ਹੈ ਕਿ ਬੁੱਢੇ ਜਿਤਨੇ ਬਾਤੂਨੀ ਹੋ ਜਾਂਦੇ ਨੇ, ਉਤਨੇ ਬੱਚੇ ਨਹੀਂ। ਇਹ ਬਾਤੂਨੀ ਹੋਣਾ ਉਮਰ ਦੇ ਨਾਲ ਨਾਲ ਵਧੇਗਾ। ਚਾਰ ਬੁੱਢੇ ਜਿੱਥੇ ਬੈਠੇ ਨੇ, ਲਗਾਤਾਰ ਚਾਰ ਚਾਰ ਘੰਟੇ ਬੋਲੀ ਜਾ ਰਹੇ ਨੇ, ਬੋਲੀ ਜਾ ਰਹੇ ਨੇ, ਲੇਕਿਨ ਬੋਲਣ ਦਾ ਕੋਈ ਅਰਥ ਨਹੀਂ ਹੈ। ਬਸ ਬੋਲਣ ਲਈ ਹੀ ਬੋਲਣਾ ਹੈ, ਬੋਲਣਾ ਹੀ ਵੱਧਦਾ ਜਾ ਰਿਹਾ ਹੈ। ਬੋਲਣਾ ਤੇ ਗਿਆਨ ਤੋਂ ਆਵੇਗਾ, ਮੈਂ ਜ਼ਿਆਦਾ ਜਾਣਦਾ, ਮੈਂ ਬੋਲਦਾ। ਪਹਿਲੇ ਇਹ ਧਿਆਨੀ ਸੀ, ਧਿਆਨੀ ਖਾਮੋਸ਼ ਹੋ ਜਾਂਦਾ ਹੈ, ਗਿਆਨੀ ਬੋਲਦਾ ਹੈ, ਬਹੁਤ ਬੋਲਦਾ ਹੈ, ਬਹੁਤ ਬੋਲਦਾ ਹੈ। ਧਿਆਨੀ ਦੀ ਖਾਮੋਸ਼ੀ ਵੀ ਜੋ ਸੰਦੇਸ਼ ਤੇ ਉਪਦੇਸ਼ ਦੇ ਜਾਂਦੀ ਹੈ, ਗਿਆਨੀ ਦੇ ਸ਼ਬਦ ਵੀ ਉਤਨਾ ਸੰਦੇਸ਼ ਤੇ ਉਪਦੇਸ਼ ਨਹੀਂ ਦਿੰਦੇ। ਧਿਆਨੀ ਦਾ ਮੌਨ ਵੀ ਜੋ ਆਨੰਦ ਦੀ ਵਰਸ਼ਾ ਕਰ ਜਾਂਦਾ ਹੈ, ਗਿਆਨੀ ਦੀ ਧੂੰਆਂਧਾਰ ਤਕਰੀਰ ਵੀ ਝੋਲੀ ਵਿੱਚ ਕੁਛ ਨਹੀਂ ਪਾਉਂਦੀ। ਜੀਵਨ ਤੇ ਗਿਆਨੀ ਹੈ, ਗਿਆਨੀਆਂ ਨਾਲ ਸੰਸਾਰ ਭਰ ਗਿਆ, ਜਗਤ ਭਰ ਗਿਆ। ਬੜਾ ਬੋਲ ਬੜਾ ਬੋਲ, ਚਾਰ ਬੰਦੇ ਜਿੱਥੇ ਖੜੇ ਨੇ ਧੂੰਆਂਧਾਰ ਬੋਲਣਾ ਚੱਲ ਰਿਹਾ, ਧੂੰਆਂਧਾਰ ਗੱਲਬਾਤ ਚੱਲ ਰਹੀ ਹੈ, ਬਿਨਾਂ ਰੁਕਿਆਂ ਹੀ ਗੱਲਬਾਤ ਚੱਲ ਰਹੀ ਹੈ। ਪਰ ਬਿਨਾਂ ਰੁਕਿਆਂ ਹੀ ਇੱਕ ਲੰਬਾ ਮੌਨ ਮਾਤਾ ਦੇ ਗਰਭ ਵਿੱਚ ਚੱਲ ਰਿਹਾ ਹੈ। ਸ਼ਾਇਦ ਬਾਅਦ ਵਿੱਚ ਕੁਛ ਇੱਕ ਲੋਕਾਂ ਨੂੰ ਜੋ ਖਿਆਲ ਆਇਆ ਮੌਨ ਧਾਰਨ ਕਰੀਏ, ਇਹ ਵੀ ਖਿਆਲ ਉੱਥੋਂ ਦਾ ਹੀ ਮਿਲਿਆ ਹੋਇਆ। ਇਹ ਸੰਸਕਾਰ ਵੀ ਮਾਤਾ ਦੇ ਗਰਭ ਤੋਂ ਮਿਲੇ ਹੋਏ। ਮੌਨੀ ਸੀ ਉੱਥੇ, ਧਿਆਨੀ ਸੀ ਉੱਥੇ। ਇਹ ਸਾਰੇ ਸੰਸਕਾਰ ਜੋ ਮਾਤਾ ਦੇ ਗਰਭ ਵਿੱਚ ਮਿਲੇ, ਜੀਵਨ ਭਰ ਇਹ ਉਸਦੀ ਤਲਾਸ਼ ਕਰਦਾ ਰਿਹਾ, ਮੈਂ ਮੌਨ ਹੋ ਜਾਵਾਂ, ਮੈਂ ਇਕਾਂਤ ਦੇ ਚਲਾ ਜਾਵਾਂ, ਮੈਂ ਗੁਫਾ ਦੇ ਚਲਾ ਜਾਵਾਂ, ਮੈਂ ਖਾਮੋਸ਼ ਹੋ ਜਾਵਾਂ। ਇਹ ਸਾਰੀ ਅਵਸਥਾ ਗਰਭਕਾਲ ਵਿੱਚ ਸੁਤੇ ਸਿੱਧ ਇਸ ਨੂੰ ਪ੍ਰਾਪਤ ਸੀ। ਐਸਾ ਮੌਨ ਜਿਸ ਵਿੱਚ ਨਿਰੋਲ ਅੰਮ੍ਰਿਤ ਰਸਤੀ ਪਰਮਾਤਮਾ ਦੀ ਵਿਚਾਰ ਬਹਿ ਰਹੀ ਸੀ, ਐਸੀ ਇਕਾਗਰਤਾ ਜਿਸ ਵਿੱਚ ਨਿਰੋਲ ਈਸ਼ਵਰ ਹੀ ਈਸ਼ਵਰ ਸੀ, ਪਰਮਾਤਮਾ ਹੀ ਪਰਮਾਤਮਾ। ਐਸੀ ਸਮਾਧੀ ਸੀ ਜਿਹਦੇ ਵਿੱਚ ਕੋਈ ਸਮੱਸਿਆ ਨਹੀਂ ਸੀ, ਜ਼ਿੰਦਗੀ ਦੀ ਕੋਈ ਸਮੱਸਿਆ ਨਹੀਂ, ਨਾ ਖਾਣ ਦੀ, ਨਾ ਪੀਣ ਦੀ, ਨਾ ਜੀਣ ਦੀ, ਨਾ ਸਵਾਸ ਲੈਣ ਦੀ। ਮਾਂ ਸਵਾਸ ਲੈ ਰਹੀ ਹੈ, ਇਹ ਸਵਾਸ ਲੈ ਰਹੀ ਹੈ। ਮਾਂ ਖਾ ਰਹੀ ਹੈ, ਇਹ ਖਾ ਰਿਹਾ। ਮਾਂ ਪੀ ਰਹੀ ਹੈ, ਇਹ ਪੀ ਰਿਹਾ। ਪੀਣ ਲਈ ਵੀ ਯਤਨ ਨਹੀਂ, ਖਾਣ ਲਈ ਵੀ ਯਤਨ ਨਹੀਂ। ਅਕਸਰ ਬਹੁਤੀ ਚਿੰਤਾ ਤੇ ਮਨੁੱਖ ਨੂੰ ਰਿਜ਼ਕ ਦੀ ਆਉਂਦੀ ਹੈ। ਰਿਜ਼ਕ ਵੀ ਸੁਤੇ ਸਿੱਧ ਗਰਭਕਾਲ ਵਿੱਚ ਬੱਚੇ ਨੂੰ ਮਿਲ ਰਿਹਾ। ਜਦ ਵੀ ਕੋਈ ਸਮਾਧੀ ਲੀਨ ਸੰਤ ਹੋ ਜਾਂਦਾ, ਉਹਨੂੰ ਵੀ ਰਿਜ਼ਕ ਪ੍ਰਾਕਿਰਤਿਕ ਰੂਪ ਵਿੱਚ ਮਿਲਦਾ। ਅਗਰ ਉਹ ਸਮਾਧੀ 10 ਮਹੀਨੇ ਦੀ ਲੰਬੀ ਹੋ ਜਾਏ, ਉਹਨੂੰ ਰਿਜ਼ਕ ਪਰਮਾਤਮਾ ਦਿੰਦਾ। ਇਸ ਤਰ੍ਹਾਂ ਦਿੰਦਾ ਹੈ ਜਿਸ ਤਰ੍ਹਾਂ ਗਰਭਕਾਲ ਵਿੱਚ ਬੱਚੇ ਨੂੰ ਦਿੰਦਾ। ਬੱਚੇ ਨੂੰ ਖਾਣਾ ਨਹੀਂ ਪੈਂਦਾ, ਬੱਚੇ ਨੂੰ ਪੀਣਾ ਨਹੀਂ ਪੈਂਦਾ, ਬੱਚੇ ਨੂੰ ਸਵਾਸ ਵੀ ਲੈਣੇ ਨਹੀਂ ਪੈਂਦੇ। ਕਈ ਦਫ਼ਾ ਸਮਾਧੀ ਲੀਨ ਪੁਰਸ਼ਾਂ ਦੇ ਸਵਾਸ ਵੀ ਰੁਕ ਜਾਂਦੇ ਨੇ, ਫਿਰ ਵੀ ਉਹ ਜ਼ਿੰਦਾ ਹੁੰਦੇ ਨੇ। ਹੁਣ ਸਵਾਸ ਲੈਣ ਦੀ ਲੋੜ ਨਹੀਂ, ਖਾਣ ਦੀ ਵੀ ਲੋੜ ਨਹੀਂ, ਪੀਣ ਦੀ ਵੀ ਲੋੜ ਨਹੀਂ। ਸਭ ਕੁਛ ਪਰਮਾਤਮਾ ਮਈ ਹੋ ਗਿਆ, ਸਭ ਕੁਛ ਈਸ਼ਵਰ ਮਈ ਹੋ ਗਿਆ। ਤੋ ਇਕਾਂਤ ਮੌਨ ਰਸ ਖੇੜਾ, ਇਹ ਸਭ ਕੁਝ ਜੋ ਹੈ ਪ੍ਰਾਪਤ ਹੈ। ਮੂਲ ਚਿੰਤਾ ਜਿਹੜੀ ਰੋਜ਼ੀ ਦੀ ਹੈ, ਰਿਜ਼ਕ ਦੀ ਹੈ, ਇਹ ਤੇ ਬਿਲਕੁਲ ਹੀ ਨਹੀਂ। ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ, ਆਪ ਕਹਿੰਦੇ ਨੇ, ਪ੍ਰਥਮੇ ਮਾਖਨ ਪਾਛੇ ਦੂਧ, ਮੈਲੂ ਕੀਨੋ ਸਾਬਨ ਸੋ। ਪ੍ਰਥਮ ਮਾਤਾ ਦੇ ਅਸਥਨ ਨੇ, ਦੁੱਧ ਬਾਅਦ ਵਿੱਚ ਹੈ। ਪਹਿਲੇ ਅਸਥਨਾਂ ਵਿੱਚ ਦੁੱਧ ਨਹੀਂ ਹੈ, ਕਿਉਂਕਿ ਕੋਈ ਦੁੱਧ ਪੀਣ ਵਾਲਾ ਹੀ ਨਹੀਂ ਹੈ, ਪ੍ਰਕਿਰਤੀ ਨੇ ਨਹੀਂ ਦਿੱਤਾ। ਅਸਥਨ ਬਣਾ ਦਿੱਤੇ, ਸੋਮੇ ਬਣਾ ਦਿੱਤੇ ਪਰ ਖਾਲੀ ਨੇ, ਭਾਂਡਾ ਬਣਾ ਦਿੱਤਾ ਹੈ ਪਰ ਭਾਂਡੇ ਵਿੱਚ ਅਜੇ ਪ੍ਰਭੂ ਨੇ ਕੁਛ ਪਾਇਆ ਨਹੀਂ। ਕਿਉਂ? ਕਿ ਅਜੇ ਕੋਈ ਪੀਣ ਵਾਲਾ ਹੀ ਨਹੀਂ ਆਇਆ। ਜੈਸੇ ਪੀਣ ਵਾਲਾ ਗਰਭ ਤੋਂ ਬਾਹਰ ਆਉਂਦਾ ਹੈ, ਭਾਂਡੇ ਲਬਾ ਲਬ ਭਰ ਜਾਂਦੇ ਨੇ। ਕਿਤਨੀ ਵੱਡੀ ਦਇਆ ਉਸਦੀ, ਕਿਤਨੀ ਵੱਡੀ ਉਸਦੀ ਰਹਿਮਤ, ਕਿਤਨੀ ਵੱਡੀ ਉਸਦੀ ਬਖਸ਼ਿਸ਼। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਪਹਿਲੇ ਦੇਤੇ ਰਿਜਕ ਸੰਭਾਹਾ, ਪਾਛੇ ਦੇ ਜੰਤੂ ਪਾਹਾ। ਜੰਤੂ ਬਾਅਦ ਵਿੱਚ ਪੈਦਾ ਹੁੰਦਾ ਹੈ, ਰਿਜਕ ਪਹਿਲੇ ਪੈਦਾ ਹੁੰਦਾ ਹੈ। ਇਸੇ ਨੂੰ ਸ਼ੇਖ ਸਾਦੀ ਸਾਹਿਬ ਨੇ ਕਿਹਾ, ਗਮੇ ਰੋਜ਼ੀ ਮਖੁਰ ਮਜ਼ਨ ਔਰਾ ਕੇ ਦਫ਼ਤਰ ਰਾਹ, ਤੇ ਪੇਸ਼ੇ ਅਸਤੇ ਫਲ ਏ ਜ਼ਦ, ਕਲ ਪੁਨਰ ਪਸਤਾਨੇ ਮਾਦਰ ਰਾਹ। ਭੁੱਲ ਕੇ ਵੀ ਕਦੀ ਰਿਜਕ ਦੀ ਚਿੰਤਾ ਨਾ ਕਰੀ, ਦੇਖ ਤੇ ਸਹੀ ਬੱਚੇ ਦਾ ਜਨਮ ਬਾਅਦ ਵਿੱਚ ਹੋਇਆ, ਮਾਂ ਦੇ ਅਸਥਨਾਂ ਵਿੱਚ ਦੁੱਧ ਪਹਿਲੇ ਬਣ ਗਿਆ। ਈਰਾਨ ਦਾ ਇਹ ਸਮਰਾਟ ਸੰਤ ਕਿਤਨੀ ਖੂਬੀ ਦੇ ਨਾਲ, ਕਿਤਨੇ ਸੋਹਣੇ ਸ਼ਬਦਾਂ ਦੇ ਨਾਲ ਜਗਤ ਨੂੰ ਜੋ ਹੈ ਸਮਝਾ ਰਿਹਾ। ਦੂਸਰਾ ਪੈਰਾ ਧਿਆਨ ਟੁੱਟ ਗਿਆ, ਜਨਮ ਜੀਵਨ ਵਿੱਚ ਬਦਲ ਗਿਆ, ਜਨਮ ਜੀਵਨ ਦੇ ਪ੍ਰਵਾਹ ਵਿੱਚ ਚੱਲ ਪਿਆ, ਪ੍ਰਵਾਹਿਤ ਹੋ ਗਿਆ। ਪਹਿਲੇ ਠਹਿਰਿਆ ਹੋਇਆ ਸੀ, ਹੁਣ ਪ੍ਰਵਾਹਿਤ ਹੋ ਗਿਆ। ਪਹਿਲੇ ਰੁਕਿਆ ਹੋਇਆ ਸੀ, ਹੁਣ ਚੱਲ ਪਿਆ। ਪਹਿਲੇ ਸਮਾਧੀ ਲੀਨ ਸੀ, ਹੁਣ ਸਮੱਸਿਆ ਲੀਨ ਹੋ ਗਿਆ, ਹੁਣ ਸਮੱਸਿਆਵਾਂ ਵਿੱਚ ਗਿਰ ਗਿਆ। जैसे समस्यावां दिच घिरे है रोया है और ये समस्या उदों पैदा हो जाती है जदों ये गर्भ तो बाहर आंदा है। गर्भ तो बाहर आना ही समस्यावां दा जन्म होना है। इंज नहीं कहना चाहिदा कि बच्चे दा जन्म होया है समस्यावां दा जन्म होया है। इंज नहीं कहना चाहिदा बच्चा जमे है कुछ दुख जमने है विपता जमी है कलेश जमे है। क्यों? बच्चा तो रो पे है, रोना तो दुख तो होंदा है, रोना तो कलेश तो होंदा है। तो एक रतन गवाच गया इसते कोलों, वो सी ध्यान। तो माता दे गर्भ विच बच्चा ध्यानी है जद के बाद दे सारा जीवन भर ये ज्ञानी बनन दी कोशिश करेगा ध्यानी बनन दी नहीं। जन्म विच ध्यान है जीवन विच ज्ञान है। ज्ञानी दा मन खिंडिया होवेगा ध्यानी दा मन जुड़े होवेगा। ज्ञानी चलाक होवेगा ध्यानी भोला होवेगा। ज्ञानी दूसरियां नूं धोखा दे सकदा है ध्यानी दूसरियां कोल धोखा खा सकदा है। इतना अंतर है, इतना अंतर है जमीन आसमान दा। कोई धोखा खा के खुश होंदा है कोई धोखा दे के खुश होंदा है। जो धोखा दे के खुश होवे वो ते ज्ञानी है। जो धोखा खा के भी प्रसन्न होवे वो ते ध्यानी है। जीवन भर अगर मनुख कुछ तलाश भी कर रहा है ता धार्मिक लोग कहने ने ध्यान दी तलाश कर रहा है। इस वास्ते कोई मंदिर जा रहा है कोई गुरुद्वारे जा रहा है किस लिए जा रहा है? ध्यान साधना करने लिए जा रहा है और की है? ध्यानी बनने लिए जा रहा है। ज्ञानी तो है, विद्यालय ज्ञानी बना रहे ने, स्कूल ज्ञानी बना रहे ने, बड़े बड़े कॉलेज मनुख नु ज्ञानी बना रहे ने। ज्ञान की वर्षा तो चारों पासे हो रही है। कदम कदम ते स्कूल ते कॉलेज कदम कदम देते ज्ञानियां दी भीड़। ज्ञान सिर दा बोझ बन के रह गया है, ज्ञान भार बन के रह गया है। जान दे बहुत कुछ हां जिस दे संबंध च जान दे हां उदी प्राप्ति कोई नहीं, वो कोल नहीं है। बहुत कुछ जान लिया, बहुत कुछ जान लिया। ज्ञान बोझ बन गया है, ज्ञान तनाव बन गया है। और ए सदी ए बीसवीं सदी जे ज्यादा तनाव ग्रस्त है तो इसका यही मतलब है कि बाकी तमाम सदियां नालों ये ज्यादा ज्ञानी सदी है। ज्ञान ज्यादा है, ज्ञान चरम सीमा ते पहुंच गया है। तो फिर कुदरती गल है दुख भी चरम सीमा ते पहुंचना सी। ज्ञान करके मन की चंचलता वधी, ज्ञान करके मन का जो है खिंडाव होया। ज्ञान सी ध्यान की प्राप्ति लई, लेकिन ज्ञान वरत्या गया फैलाव लई। तो बाहर से बहुत कुछ पसर गया है, फैल गया है, बहुत कुछ प्राप्त भी हो गया है, खो गया है तो ध्यान खोया है। और एक दफा जब खोया है तो जीवन भर झोली विच पिया ही नहीं। इधर ए गर्भ तो बाहर आया, इधर ध्यान दी डोरी टूट गई, विसर गया सब ध्यान। गुरु नानक देव जी महाराज कहंदे ने ध्यान ते भूल गया, ध्यान ते टूट गया। ये रतन सी रोवे रतन गवाए के माया मोह अनेर गुवारा, ओ रोवे दुख अपना हस हस गावे सब परवारा। भाई गुरदास जी गर्भ काल दे उस ध्यानमई अवस्था नु कहंदे ने ओ ते इक रतन सी इस दे कोल जो जांदा रहा। इस वास्ते साहिबां दी बाणी कहंदी है ऐसा नाम रतन निर्मोलक उन पदार्थ पाया, भगत उसे रतन नु प्राप्त कर लेंदे ने। भगतां दे अंदर उसी रतन दी जो है चाहत है। और जैसे उस बच्चे कोल ए रतन छुपे आउंदा है, गुझे रूप च आउंदा है, आम बैरूनी दुनिया नु जो है नहीं पता आउंदा, भगत भी इस रतन नु हमेशा छुपा के रखण दी कोशिश करदे ने। आप कहंदे ने अनक जतन कर हृदय राख्या रतन न छपे छपाया। ए गल वखरी है कि जब गर्भ काल तो बाहर आके उस ध्यान में ही रतन की प्राप्ति होती है तो फिर ध्यानी छुपया नहीं रह जाता। ये ठीक है कि माता का गर्भ उधर दस देता है कि इस देश कोई जीवन पल रहा है, कोई जीवन है। ये गल वखरी है, समाधि लीन है, एकाग्र है। ध्यानी नु वेख के भी पता चल जाता है ये तो जापदा है परमात्मा के गर्भ दे चला गया, ये तो ईश्वर के गर्भ दे चला गया, इते परम चेतना दे गर्भ दे चला गया। जो माता दे गर्भ दे बच्चा है सारी जिम्मेवारी मां दी, जो परम चेतना दे गर्भ दे चला जांदा है सारी जिम्मेवारी परम चेतना दी। परमात्मा दी, ईश्वर दी, निरोल ईश्वर दी। इस वास्ते अगर अनुभव यह आख रहा है कि सारी दुनिया के धार्मिक स्थान परम चेतना के गर्व की तलाश करने लई एक सहायता करते हैं, मदद करते हैं, ते धर्म मंदिरों की तरफ भजे हुए जाते मनुख गर्व की तलाश कर रहे हैं। फर्क सिर्फ इतना है कि पहले जब इसके को सूक्ष्म शरीर से तो इसने माता के गर्भ की तलाश की थी, हुण इसके को अस्थूल शरीर है तो इसने परमात्मा के गर्भ की तलाश की, ईश्वर के गर्भ की तलाश की। बकायदा मंदिर जी गुफा होंगी उन्होंने कहते गर्भ ने, मंदिर का एक गर्भ है और उसकी परिक्रमा की जाती है। गर्भ की परिक्रमा क्यों? कि गर्भ के अंदर देवता है। जब भी कोई परमात्मा का गर्भ प्राप्त कर लेता है वो तो देवता हो जाता है, ऐसा देवता हो जाता है जैसे कि सूक्ष्म शरीर माता के गर्भ में प्रवेश कर गया वो देवता ही है। और एक ऐसी प्रथा भी साढ़े देश में लंघी है कि जब कोई औरत गर्भवती हो जाती सी तो उसकी पूजा होती सी, परिवार के सारे सदस्य उसकी परिक्रमा करके पूजन करते सन। क्यों? कि ये अज देवल बन गई है, कोई देवता समाधि लीन बैठा है इसके अंदर। अगर मंदिरों की पूजा है तो मैं इसलिए कि परम चेतना का एक गर्भ का साकार स्वरूप ने जिथे बैठा बैठिया कोई समाधि लीन हो जाए तो परमात्मा के गर्भ विच बकायदा स्थित हो जाता है, टिक जाता है। और हूबहू इस तरह टिक जाता है जैसे कि माता के गर्भ विच बच्चा, तो जिवें सूक्ष्म शरीर मां का गर्भ लभदा है ये अस्थूल शरीर परमात्मा का गर्भ लभदे ने, ईश्वर का गर्भ लभदे ने। और सारी जिंदगी भर उसे गर्भ की जो है तलाश आती है। गर्भ चो बाहर आंदे हां ये जो बच्चा रोया है बस उस ध्यान दे टुटन करके जो है रोया है। लिव छुटकी लगी तृष्णा माया अमर वरताया, दूजे तेरे रहन के वन जारिया मित्रा, विसर गया सब ध्यान हथों हथ नचाइए वन जारिया मित्रा, ज्यों जस उदा घर कान हथों हथ नचाइए प्राणी, मात कहे सुत मेरा चेत अचेत मूड मन मेरे, अंत नहीं किस तेरा जिन रच रचया तिसे न जाने, मन भीतर धर ध्यान जियो कहो नानक प्राणी दूजे पैरे विसर गया ध्यान जियो। जीवन रूपी रात दा दूजा पैर ए बचपना ध्यान जांदा रहा, ध्यान टूट गया। प्रथम रोया क्यों सी ए भी भूल गया क्योंकि रोने होर बहुत पैदा हो गए और अनंत खिडौणियां दे रोणियां विच तरह तरह के पदार्थों के रोणिया ईश्वरमई और ध्यानमई रोना दब के रह गया। जब कभी किसी की सुरत शब्द नाल जुड़ती है तो जब रोसदा है तो यह उही रोना आता है जिहड़ा प्रथम यह रोया सी जब माता के गर्भ तो बाहर आया सी। यह रोना जिसनों भी नसीब हो जाए समझ लो उसने परमात्मा का गर्भ नसीब कर लिया, उन्हें प्राप्त हो गया। हूं रह ना सका बिन देखे प्रीतमा, मैं नीर वहे वह चले जियो। ये अवस्था जिसनों प्राप्त हो जाए समझ लो उसने वो प्रथम रोना लभ लिया है, जिसमें प्रथम रोना लभ पे है वो प्रथम आनंद भी लभ लेगा जिहड़ा उसनों माता दे गर्भ विच प्राप्त सी। तीसरे चौथे पैर विच इस प्राणी ने, इस जीव यात्री ने किस तरीके नाल अपनी तर्ज जिंदगी बतीत की थी, साहिब श्री गुरु नानक देव जी महाराज अगे इंज वर्णन करते हैं।